SBS Radio.
This is SBS Radio.
ਹਾਜ਼ਰੀਨ, ਅੱਜ ਸਾਡੇ ਨਾਲ ਜੁੜੇ ਹਨ ਦਵੀ ਦਵਿੰਦਰ ਕੌਰ, ਜੋ ਕਿ ਪੰਜਾਬੀ ਟ੍ਰਿਬਿਊਨ ਦੇ ਚੀਫ ਸਬ ਐਡੀਟਰ ਹਨ। ਇਸ ਵੇਲੇ ਉਹ ਆਸਟ੍ਰੇਲੀਆ ਦੀ ਫੇਰੀ 'ਤੇ ਆਏ ਹੋਏ ਹਨ ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਇੱਥੇ ਜੁੜੇ ਹਨ। ਦਵੀ, ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਜੀ, ਮਿਹਰਬਾਨੀ ਮਨਪ੍ਰੀਤ ਜੀ, ਮੈਂ ਤੁਹਾਡੀ ਬਹੁਤ ਰਿਣੀ ਆ ਦੇਣਦਾਰ ਹਾਂ ਕਿ ਤੁਸੀਂ ਮੈਨੂੰ ਇਹ ਮੰਚ ਮੁਹੱਈਆ ਕਰਵਾ ਰਹੇ ਹੋ, ਤੇ ਮੈਂ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ, ਤੇ ਮਨਪ੍ਰੀਤ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
ਧੰਨ ਪਾਕ ਸਾਡੇ ਜੀ ਕਿ ਤੁਸੀਂ ਸਾਡੇ ਨਾਲ ਅੱਜ ਜੁੜੇ ਹੋ। ਮੈਂ ਜ਼ਰੂਰ ਗੱਲਬਾਤ ਕਰਨਾ ਚਾਹਾਂਗੀ ਪੰਜਾਬ ਵਿੱਚ ਪੱਤਰਕਾਰੀ ਬਾਰੇ। ਮੈਨੂੰ ਪਤਾ ਹੈ ਕਿ ਤੁਹਾਨੂੰ ਟ੍ਰਿਬਿਊਨ ਨਾਲ ਜੁੜੇ 20 ਵਰੇ ਹੋਣ ਲੱਗੇ ਨੇ, ਸੋ ਇਸ ਸਫ਼ਰ ਬਾਰੇ ਦੱਸੋ ਕਿ ਬਤੌਰੇ ਪੱਤਰਕਾਰ ਤੁਹਾਨੂੰ ਕਿਸ ਕਿਸਮ ਦੀਆਂ ਔਕੜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਅਤੇ ਅੱਗੇ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਕਿਸਮ ਦੇ ਦਬਾਅ ਆ ਜਾਂਦੇ ਹਨ ਪੱਤਰਕਾਰਾਂ ਵਾਸਤੇ?
ਬੀਇੰਗ ਹਿਊਮਨ ਬੀਇੰਗ ਜਾਂ ਸੋਸ਼ਲ ਪ੍ਰੈਸ਼ਰ ਦੇ ਮੁਤਾਬਕ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦੀ ਹਾਂ, ਕੋਟ ਕਰਨੀ ਚਾਹਾਂਗੀ ਕਿ ਜਦੋਂ ਮੈਂ ਟ੍ਰਿਬਿਊਨ ਤੋਂ ਪਹਿਲਾਂ ਦੇਸ਼ ਸੇਵਕ ਜੁਆਇਨ ਕਰਨਾ ਸੀ, ਨਵਾਂ ਅਖਬਾਰ ਸ਼ੁਰੂ ਹੋਇਆ ਸੀ, ਕਾਫੀ ਅੱਛੀ ਟੀਮ ਸੀ ਉਹਨਾਂ ਕੋਲੇ, ਤੇ ਉਹ ਬੜੇ ਆਦਰਸ਼ ਲੈ ਕੇ ਆਏ ਸੀ ਦੇਸ਼ ਸੇਵਕ ਅਖਬਾਰ ਸ਼ੁਰੂ ਕਰਨ ਲਈ। ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਦਾ ਉਹ ਵੈਂਚਰ ਸੀ, ਉਹਨਾਂ ਦਾ ਸੁਪਨਾ ਸੀ। ਤਾਂ ਜਿਹੜੀ ਟੀਮ ਇੰਟਰਵਿਊ ਕਰਨ ਬੈਠੀ ਸੀ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀ ਕਿ ਬਈ ਦਵੀ ਜੀ, ਜਰਨਲਿਜ਼ਮ ਚ ਤੁਹਾਨੂੰ ਪਤਾ ਹੈ ਨਾ ਵੀ ਰਾਤ ਦੀਆਂ ਡਿਊਟੀਆਂ ਕਰਨੀਆਂ ਪੈਂਦੀਆਂ ਨੇ, ਤੇ ਤੁਹਾਡਾ ਵਿਆਹ ਵੀ ਹੋਏਗਾ, ਤੁਹਾਡੇ ਬੱਚੇ ਵੀ ਹੋਣਗੇ, ਤੇ ਕੀ ਤੁਸੀਂ, ਤੁਹਾਨੂੰ ਪਤਾ ਹੈ ਨਾ ਕਿ ਰਾਤ ਦੀਆਂ ਡਿਊਟੀਆਂ ਕਰਨੀਆਂ ਨੇ। ਉਹਨਾਂ ਲਈ ਇਹ ਬਹੁਤ ਵੱਡਾ ਚੈਲੰਜ ਸੀ ਕਿ ਕੁੜੀਆਂ ਨੂੰ ਲਿਆ ਜਾਵੇ ਕਿ ਨਾ, ਸ਼ਾਇਦ ਮੈਨੂੰ ਜੋ ਲੱਗਦਾ। ਤੇ ਮੈਂ ਇੱਕੋ ਹੀ ਜਵਾਬ ਦਿੱਤਾ ਸੀ ਕਿ ਜਦੋਂ ਮੈਂ ਜਰਨਲਿਜ਼ਮ ਦੀ ਪੜ੍ਹਾਈ ਕਰ ਰਹੀ ਸੀ, ਜਦੋਂ ਮੈਂ ਯੂਨੀਵਰਸਿਟੀ ਵਿੱਚ ਮਾਸਟਰਸ ਕਰ ਰਹੀ ਸਾਂ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ, ਸਾਨੂੰ ਇਹ ਸਮਝ ਆ ਗਈ ਸੀ ਉਦੋਂ ਹੀ ਕਿ ਜੇ ਜਰਨਲਿਜ਼ਮ ਵਿੱਚ ਜਾਣਾ ਤਾਂ ਕਿਸੇ ਵੀ ਵੇਲੇ ਦੀ ਡਿਊਟੀ ਹੋ ਸਕਦੀ ਹੈ, ਸ਼ਾਮ ਦੀ ਹੋ ਸਕਦੀ ਹੈ, ਔਡ ਟਾਈਮਸ ਦੀ ਜਾਣੀ
ਜੀ।
ਮੈਂ ਪੈਨਲ ਮੈਂਬਰ ਨੂੰ ਇਹੋ ਹੀ ਜਵਾਬ ਦਿੱਤਾ ਕਿ ਹਾਂਜੀ ਮੈਨੂੰ ਪਤਾ, ਤੇ ਮੈਨੂੰ ਪਤਾ ਕਿ ਮੇਰੀਆਂ ਰਾਤ ਦੀਆਂ ਡਿਊਟੀਆਂ ਹੀ ਲੱਗਣਗੀਆਂ, ਤੇ ਕਿਉਂਕਿ ਮੈਂ ਡੈਸਕ ਤੇ ਆ, ਫੀਲਡ ਵਰਕ ਵਿੱਚ ਤੁਸੀਂ ਹੋਰ ਤਰ੍ਹਾਂ ਵਿਚਰਨਾ ਹੁੰਦਾ ਹੈ, ਫੀਲਡ ਜਰਨਲਿਸਟ ਨੇ, ਤੇ ਡੈਸਕ ਜਰਨਲਿਸਟ ਦੀਆਂ ਇੱਕ ਜਿਹੜੇ ਸੋਸ਼ਲ ਪਰਿਵਾਰਕ ਹੋਰ ਤਰ੍ਹਾਂ ਦੇ ਪ੍ਰੈਸ਼ਰਸ ਹੁੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਸ਼ਾਮ ਨੂੰ ਦੇਰ ਨਾਲ ਘਰੇ ਜਾਓਗੇ, ਤੁਸੀਂ ਸ਼ਾਮ ਨੂੰ ਘਰ ਬਾਹਰ ਨਹੀਂ ਦੇਖ ਸਕਦੇ, ਤੁਸੀਂ ਸਾਰਾ ਦਿਨ ਘਰੇ ਹੋ, ਜਦੋਂ ਕਿ ਜਿਹੜਾ ਮੇਲ ਮਿਲਾਪ ਤੁਸੀਂ ਹੋਰਾਂ ਦੇ ਮਿਲਣ ਜਾਣਾ, ਤੁਹਾਡੀ ਸੋਸ਼ਲਾਈਜੇਸ਼ਨ ਦਾ ਟਾਈਮ ਹੁੰਦਾ, ਉਹ ਸ਼ਾਮ ਦਾ ਹੀ ਹੁੰਦਾ
ਜੀ। ਉਹ ਤੇ ਮੇਰੇ ਖਿਆਲ ਅਸੀਂ ਵੀ ਉਸੇ ਦੌਰੇ ਚੋਂ ਹੁਣ ਤੱਕ ਲੰਘ ਰਹੇ ਹਾਂ, ਰਾਤ ਦਾ ਪ੍ਰੋਗਰਾਮ ਹੁੰਦਾ ਹੈ, ਉਹ ਤੇ ਦੇਖੋ ਨਿੱਜੀ ਪੱਧਰ ਤੇ ਸਾਨੂੰ ਇਹਦੇ ਨਾਲ ਜੂਝਣਾ ਪੈਂਦਾ, ਪਰ ਕਿਉਂਕਿ ਅਸੀਂ ਆਪਣੇ ਕੰਮ ਨਾਲ ਪਿਆਰ ਕਰਦੇ ਹਾਂ, ਸੋ ਇਹ ਕੋਈ ਵੱਡੀ ਕੁਰਬਾਨੀ ਨਹੀਂ ਲੱਗਦੀ। ਪਰ ਮੈਂ ਮੇਰਾ ਇਸ਼ਾਰਾ ਸੀਗਾ
ਜੀ, ਪੋਲੀਟੀਕਲ
ਸਿਆਸੀ ਦਖਲ ਅੰਦਾਜ਼ੀ,
ਹਾਂ ਸਿਆਸੀ ਦਖਲ ਅੰਦਾਜ਼ੀ। ਮਨਪ੍ਰੀਤ ਜੀ, ਮੈਂ ਦੱਸਣਾ ਚਾਹੁੰਦੀ ਹਾਂ ਕਿ ਕਿਉਂਕਿ ਮੈਂ ਡੈਸਕ ਤੇ ਹਾਂ, ਡੈਸਕ ਤੇ ਉਸ ਤਰ੍ਹਾਂ ਪ੍ਰੈਸ਼ਰ ਨਹੀਂ ਆਉਂਦਾ ਜਿੰਨਾ ਇੱਕ ਫੀਲਡ ਜਰਨਲਿਸਟ ਨੂੰ ਝੱਲਣਾ ਪੈਂਦਾ, ਪਰ ਜੋ ਫੀਲਡ ਜਰਨਲਿਸਟ ਸਾਨੂੰ ਲਿਖ ਕੇ ਭੇਜ ਰਿਹਾ ਅਸੀਂ ਉਹਦੀ ਪੁਸ਼ਟੀ ਕਰਨੀ ਹੁੰਦੀ ਹੈ ਡੈਸਕ ਤੇ, ਸਾਡੇ ਤੇ ਡੈਸਕ ਤੇ ਇਹ ਪ੍ਰੈਸ਼ਰ ਹੁੰਦਾ ਕਿ ਇਹ ਜੋ ਗੱਲ ਲਿਖ ਰਹੇ ਨੇ ਜੇ ਉਹ ਤਿੱਖੇ ਰੂਪ ਚ ਲਿਖੀ ਹੋਈ ਹੈ ਉਹ ਜਾਣ ਦਿੱਤੀ ਜਾਵੇ, ਕਿਉਂਕਿ ਅੰਤ ਨੂੰ ਜਵਾਬ ਦੇ ਅਸੀਂ ਹਾਂ ਡੈਸਕ ਵਾਲੇ, ਤੇ ਸਾਡੇ ਤੇ ਪ੍ਰੈਸ਼ਰ ਇਹ ਹੁੰਦਾ ਕਿ ਗੱਲ ਵੀ ਚਲੀ ਜਾਵੇ, ਗੱਲ ਚਲੀ ਵੀ ਜਾਵੇ ਤੇ ਫੇਕ ਵੀ ਨਾ ਲੱਗੇ। ਫੇਕ ਤਾਂ ਮਤਲਬ ਲੋਕਾਂ ਤੱਕ ਅਸੀਂ ਜਿਹੜੀ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਐਜ਼ ਅ ਜਰਨਲਿਸਟ ਇੱਕ ਅਦਾਰੇ ਵਜੋਂ, ਕਿ ਸਾਡੇ ਅਦਾਰੇ ਦਾ ਇੱਕ ਖਾਸ ਨਾਂ ਹੈ, ਉਹਨਾਂ ਦੀ ਨਿਰਪੱਖਤਾ ਤੇ ਸਵਾਲ ਨਹੀਂ ਉਠਾਇਆ ਜਾ ਸਕਦਾ, ਕਿੰਤੂ ਪਰੰਤੂ ਨਹੀਂ ਹੋ ਸਕਦੇ, ਤੇ ਉੱਥੇ ਲੱਗਦਾ ਕਿ ਇਸ ਕਿਸਮ ਦੇ ਪ੍ਰੈਸ਼ਰ ਤੇ ਇਸ ਕਿਸਮ ਦੀ ਅਵੇਅਰਨੈਸ ਸਾਨੂੰ ਆਪਣੇ ਅੰਦਰ ਬਣਾ ਕੇ ਰੱਖਣੀ ਪੈਂਦੀ ਹੈ, ਉਸੇ ਵੇਲੇ ਸੂਝਬੂਝ ਤੋਂ ਕੰਮ ਲੈਣਾ, ਇੱਕ ਇਹ ਬੜਾ ਅਜੀਬ ਕਿਸਮ ਦਾ ਪ੍ਰੈਸ਼ਰ ਹੁੰਦਾ।
ਉਹ ਤਾਂ ਠੀਕ ਹੈ ਦਵੀ, ਪਰ ਸੇਕ ਕਿਉਂ ਨਾ ਲੱਗੇ, ਅਗਰ ਸੇਕ ਲੱਗਣੀ ਚਾਹੀਦੀ ਹੈ।
ਸੇਕ ਮੈਂ ਇਸੇ ਗੱਲ ਤੇ ਆਉਣਾ ਚਾਹੁੰਦੀ ਹਾਂ, ਸੇਕ ਇਹ ਹੈ ਕਿ ਤੁਸੀਂ ਗੱਲ ਵੀ ਕਹਿਣੀ ਹੈ ਪਰ ਤੁਹਾਡੇ ਕੋਲ ਤੱਥ ਵੀ ਪੂਰੇ ਹੋਣੇ ਚਾਹੀਦੇ ਨੇ। ਅਖਬਾਰਾਂ ਤੇ ਕੇਸ ਹੋ ਜਾਣੇ ਆਮ ਗੱਲ ਹੈ, ਅਖਬਾਰ ਨੂੰ ਅਦਾਲਤ ਵਿੱਚ ਘੜੀਸ ਲੈਣਾ, ਅਖਬਾਰ ਦੇ ਉੱਤੇ ਬਹੁਤ ਜ਼ਿਆਦਾ ਹਰਜਾਨਾ ਪਾ ਦੇਣਾ, ਤੇ ਇਸ ਦੌਰ ਵਿੱਚ, ਇਸ ਆਪੋਤਾਪੀ ਦੇ ਦੌਰ ਵਿੱਚ ਮਨਪ੍ਰੀਤ ਜੀ, ਅਖਬਾਰ ਨੂੰ ਖੜੇ ਰੱਖਣਾ ਵੀ ਇੱਕ ਵੱਡਾ ਕਾਰਜ ਹੈ। ਬਿਹਤਰ ਜਰਨਲਿਜ਼ਮ, ਨਿਰਪੱਖ ਜਰਨਲਿਜ਼ਮ ਕਰਨ ਲਈ ਅਖਬਾਰ ਖੜਾ ਵੀ ਤਾਂ ਰਹੇ ਨਾ, ਉਹਦੀ ਹਸਤੀ ਤੇ ਵੀ ਸਵਾਲ ਨਾ ਆ ਜਾਣ। ਸੋ ਇੱਕ ਗੱਲ ਕਹਿਣ ਲੱਗਿਆਂ, ਸਾਨੂੰ ਆਪਣੇ ਤੱਥਾਂ ਨੂੰ ਪੂਰਾ ਵਾਚਣਾ ਪੈਂਦਾ, ਘੋਖਣਾ ਪੈਂਦਾ ਕਿ ਸਾਡੇ ਕੋਲੇ ਪੂਰੇ ਤੱਥ ਹੈਗੇ ਨੇ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ। ਤੇ ਕਈ ਵਾਰੀ ਇਹ ਹੁੰਦਾ ਕਿ ਉਹ ਖ਼ਬਰ ਦੇ ਵਿੱਚ ਭਾਸ਼ਾ ਮੰਦੀ ਹੁੰਦੀ ਹੈ, ਫਿਰ ਉਹ ਸਾਨੂੰ ਜ਼ਰੂਰ ਅਸੀਂ ਆਪਣੇ ਅਖ਼ਬਾਰ ਦੀ ਸਾਫ਼ ਸੁਥਰੇ ਅਕਸ ਦੇ ਮੁਤਾਬਕ ਅਸੀਂ ਉਹਨੂੰ ਸੋਧਣਾ ਹੁੰਦਾ
ਤੇ
ਸੇਕ ਜ਼ਰੂਰ ਲੱਗਦਾ। ਸਾਡੇ ਟ੍ਰਿਬਿਊਨ ਜਿੰਨਾ ਸੇਕ ਕਿਹਨੇ ਚੱਲਿਆ, ਸਾਡੇ ਤਾਂ ਇਸ਼ਤਿਹਾਰ ਬੰਦ ਰਹੇ ਨੇ ਕਿਉਂਕਿ ਬੜੀਆਂ ਸਿੱਧੀਆਂ ਗੱਲਾਂ ਹੋਈਆਂ ਜੋ ਕਰਨੀਆਂ ਬਣਦੀਆਂ ਸੀ ਇੱਕ ਅਖ਼ਬਾਰ ਨੂੰ ਸਾਡੇ ਤੇ। ਤੁਸੀਂ ਉਹ ਚੁੱਕ ਲਓ ਉਹ ਕਾਲਮ ਪਿਛਲੇ ਸਮਿਆਂ ਚ ਜੋ ਜਿੰਨੇ ਜਿੰਨੇ ਸਵਾਲ ਸਾਡੇ ਅਖ਼ਬਾਰ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਲੈ ਕੇ ਸੂਬਾ ਸਰਕਾਰ ਤੱਕ ਜਿੰਨੇ ਸਵਾਲ ਉਠਾਏ ਨੇ ਤੇ ਜਿੰਨੇ ਲੋਕਾਂ ਦੇ ਮਸਲੇ ਉਠਾਏ ਨੇ ਉਹਨਾਂ ਦਾ ਖਮਿਆਜ਼ਾ ਸਾਡੇ ਅਖ਼ਬਾਰ ਨੂੰ ਭੁਗਤਣਾ ਪਿਆ। ਸਾਡੀਆਂ ਇਸ਼ਤਿਹਾਰ ਬੰਦ ਹੋਏ, ਸਾਨੂੰ ਸਭ ਕੁਛ ਕਿਹਾ ਜਾਂਦਾ ਰਿਹਾ, ਸਾਡਾ ਪੱਤਰਕਾਰ ਦੇ ਘਰ ਤੇ ਇੱਕ ਦੇ ਘਰ ਤੇ ਪੈਟਰੋਲ ਬੰਬ ਸੁੱਟਿਆ ਗਿਆ, ਭਾਵੇਂ ਉਹ ਛੋਟਾ ਜਿਹਾ ਮਾਮੂਲੀ ਜਿਹਾ ਹਮਲਾ ਸੀ, ਇੰਡੀਕੇਸ਼ਨ ਸੀ, ਪਰ ਉਹ ਸੰਕੇਤ ਤਾਂ ਸੀ ਨਾ ਕਿ ਬੰਦੇ ਬਣ ਜਾਓ। ਪਰ ਅਖ਼ਬਾਰ ਨੇ ਆਪਣੇ ਕੰਮ ਜਾਰੀ ਰੱਖਿਆ ਕਿਉਂਕਿ ਪਾਠਕਾਂ ਦਾ ਹੁੰਗਾਰਾ ਨਾਲ ਸੀ, ਪਾਠਕ ਨਾਲ ਸਨ, ਪਾਠਕ ਜਗਤ ਨਾਲ ਸੀ।
ਇਸੇ ਵੀ ਗੱਲ ਮੈਂ ਕਰ ਰਹੀ ਸਾਂ ਕਿਉਂਕਿ ਆਫਟਰ ਆਲ ਇੱਕ ਵਪਾਰਕ ਅਦਾਰਾ ਹੈ, ਅਖ਼ਬਾਰ ਵਿਕਣਗੇ ਤਾਂ ਹੀ ਤੁਹਾਡੇ ਕੋਲ ਰੈਵਨਿਊ ਆਏਗਾ ਤੇ ਸਭ ਤੋਂ ਵੱਡਾ ਰੈਵਨਿਊ ਦਾ ਸੋਰਸ ਜਿਹੜਾ ਹੈ ਉਹ ਤੇ ਇਸ਼ਤਿਹਾਰ ਹੀ ਹੁੰਦੇ ਹਨ।
ਇਸ਼ਤਿਹਾਰ ਨੇ, ਬਿਲਕੁਲ ਇਸ਼ਤਿਹਾਰ ਨੇ।
ਤੇ ਉਹ ਅਗਰ ਲਾਈਫ ਲਾਈਨ ਘੋੜ ਦਿੱਤੀ ਜਾਵੇ ਤਾਂ ਫਿਰ ਕਿਵੇਂ ਕੰਮ ਬਣੇ? ਸੋ ਮੇਰਾ ਸਵਾਲ ਇਹੀ ਸੀ ਕਿ ਕੀ ਉਸ ਦਬਾਅ ਥੱਲੇ ਤੁਹਾਨੂੰ ਲੱਗਦਾ ਕਿ ਪੱਤਰਕਾਰੀ ਦੇ ਮਿਆਰ ਉੱਤੇ ਕੋਈ ਅਸਰ ਪੈ ਰਿਹਾ ਹੈ? ਕਿਉਂਕਿ ਹੁਣੇ ਹੀ ਅਸੀਂ ABP ਵੱਲੋਂ ਸੁਣਿਆ ਹੈ ਉਹਨਾਂ ਦੇ ਸਭ ਤੋਂ ਉਮਦਾ ਪੱਤਰਕਾਰ ਨੂੰ ਆਪਣਾ ਅਸਤੀਫਾ ਦੇਣਾ ਪਿਆ,
ਪ੍ਰਸੂਨ ਵਾਜਪਾਈ ਜੀ ਨੂੰ ਦੇਣਾ ਪਿਆ।
ਬਿਲਕੁਲ,
ਉਸ ਤੋਂ ਪਹਿਲਾਂ ਬਹੁਤ ਪੱਤਰਕਾਰ ਜਾ ਚੁੱਕੇ ਨੇ, ਰਵੀਸ਼ ਕੁਮਾਰ ਨੂੰ ਧਮਕੀਆਂ ਮਿਲ ਰਹੀਆਂ ਨੇ
ਜੀ,
ਉਹ ਤਾਂ ਜੱਗ ਜ਼ਾਹਿਰ ਹੈ।
ਸੋ ਅੱਜ ਦੇ ਮਾਹੌਲ ਵਿੱਚ ਇੱਕ ਪੱਤਰਕਾਰ, ਤੁਸੀਂ ਭਾਵੇਂ ਫੀਲਡ ਜਰਨਲਿਸਟ ਨਹੀਂ ਹੋ, ਪਰ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਪੱਤਰਕਾਰੀ ਦਾ ਹੁਣ ਭਵਿੱਖ ਕੀ ਹੈ ਅਗਰ ਬਾਰ ਬਾਰ ਇਸ ਤਰ੍ਹਾਂ ਦੇ ਦਬਾਅ ਪੈਂਦੇ ਰਹਿਣਗੇ, ਡਾਇਰੈਕਟ ਦਖਲ ਅੰਦਾਜ਼ੀ ਅਗਰ ਸਰਕਾਰਾਂ ਕਰਦੀਆਂ ਰਹਿਣਗੀਆਂ ਤਾਂ ਫਿਰ ਪੱਤਰਕਾਰੀ ਦਾ ਭਵਿੱਖ ਕੀ ਹੈ?
ਪੱਤਰਕਾਰੀ ਦਾ ਭਵਿੱਖ ਜੀ ਲੋਕਾਂ ਨੇ ਤੈਅ ਕਰਨਾ, ਕਿਉਂਕਿ ਪੱਤਰਕਾਰ ਵੀ ਸੁਸਾਇਟੀ ਦਾ ਹੀ ਹਿੱਸਾ ਹੈ, ਲੋਕਾਂ ਵਿੱਚੋਂ ਹੀ ਹੈ, ਤੇ ਪੱਤਰਕਾਰੀ ਦਾ ਭਵਿੱਖ ਲੋਕਾਂ ਨੇ ਤੈਅ ਕਰਨਾ। ਪਰ ਅੱਜ ਦੇ ਯੁੱਗ ਵਿੱਚ ਜਦੋਂ ਵੱਡੀਆਂ ਵੱਡੀਆਂ ਸਨਅਤਾਂ ਨੇ ਤੇ ਵੱਡੇ ਘਰਾਣਿਆਂ ਨੇ, ਕਾਰਪੋਰੇਟਸ ਨੇ ਅਖ਼ਬਾਰ ਹੀ ਖਰੀਦ ਲਏ, ਮੀਡੀਆ ਹਾਊਸਿਸ ਹੀ ਖਰੀਦ ਲਏ, ਉਸ ਦੌਰ ਵਿੱਚ ਲੋਕਾਂ ਨੂੰ ਖੜੇ ਹੋਣਾ ਪੈਣਾ ਆ। ਤੁਸੀਂ ਆਪ ਦੇਖ ਲਓ, ਤੁਹਾਡੇ ਆਸਟ੍ਰੇਲੀਆ ਵਿੱਚ ਹੀ ਮੀਡੀਆ ਸਾਰਾ ਮੇਜਰ ਮੀਡੀਆ ਹਾਊਸਿਸ ਦੀ ਮਾਲਕੀ ਕਿੰਨਾ ਕੋਲੇ ਆ, ਤੁਸੀਂ ਖੁਦ ਜਾਣਦੇ ਹੋ, ਹਨਾ। ਤੇ ਉਸੇ ਤਰਜ਼ ਤੇ ਸਾਡੇ ਹਿੰਦੁਸਤਾਨ ਵਿੱਚ ਵੀ ਬਹੁਤ ਸਾਰੇ ਅਖ਼ਬਾਰ, ਵੱਡੇ ਵੱਡੇ ਅਖ਼ਬਾਰ, ਵੱਡੇ ਮੀਡੀਆ ਹਾਊਸਿਸ, ਵੱਡੇ ਚੈਨਲ, ਉਹਨਾਂ ਦੀ ਮਾਲਕੀ ਕਿੰਨਾ ਕੋਲੇ ਹੈ।
ਫਰਕ ਇਹ ਹੈ ਜੀ ਕਿ ਇੱਥੇ ਜਿਹੜਾ ਕਮਰਸ਼ੀਅਲ ਮੀਡੀਆ, ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕ ਰਹੀ ਹਾਂ, ਆਸਟ੍ਰੇਲੀਆ ਵਿੱਚ ਜਿਹੜਾ ਕਮਰਸ਼ੀਅਲ ਮੀਡੀਆ ਹੈ ਭਾਵੇਂ ਕੁਝ ਹੱਥਾਂ ਵਿੱਚ ਹੀ ਸੀਮਿਤ ਹੈ, ਪਰ ਇੱਥੇ ਜਿਹੜੇ ਸਰਕਾਰੀ ਅਦਾਰੇ ਹਨ ਬਿਲਕੁਲ ਹੀ ਨਿਰਪੱਖ, ਜਿਸ ਤਰ੍ਹਾਂ ABC ਤੇ SBS ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ, ਬਿਲਕੁਲ ਹੀ ਨਿਰਪੱਖ ਅਸੀਂ ਆਜ਼ਾਦ ਪੱਤਰਕਾਰੀ ਕਰਦੇ ਹਾਂ, ਕੋਈ ਦਖਲ ਅੰਦਾਜ਼ੀ ਨਹੀਂ, ਖਾਸ ਕਰ ਸਰਕਾਰਾਂ ਤੋਂ ਕੋਈ ਦਖਲ ਅੰਦਾਜ਼ੀ ਨਹੀਂ। ਪਰ ਉਸ ਮਾਹੌਲ ਵਿੱਚ ਮੈਂ, ਕਿਉਂਕਿ ਮੈਂ ਵੀ ਇੰਡੀਆ ਵਿੱਚੋਂ ਹੀ ਆਈ ਹਾਂ, ਉੱਥੇ ਮੈਂ ਆਪ ਪੱਤਰਕਾਰੀ ਕੀਤੀ, ਮੈਂ ਆਪ ਹੀ ਵੇਖਿਆ ਕਿ ਹਰ ਅਖ਼ਬਾਰ ਦਾ ਇੱਕ ਆਪਣਾ ਨਜ਼ਰੀਆ ਹੁੰਦਾ, ਇੱਕ ਸਲਾਂਟ ਜਿਸਨੂੰ ਅਸੀਂ ਕਹਿੰਦੇ ਸਾਂ, ਕਿ ਪਤਾ ਹੀ ਹੈ ਕਿ ਇਹ ਅਖ਼ਬਾਰ ਕਿਸ ਕਿਸਮ ਦੀ ਖ਼ਬਰਾਂ ਛਾਪੇਗਾ। ਹੁਣ TV ਚੈਨਲਸ ਦਾ ਜ਼ਮਾਨਾ ਹੈ ਕਿ ਇਸ TV ਚੈਨਲ ਵਿੱਚ ਕਿਸ ਪਾਰਟੀ ਦੀ ਗੱਲ ਰੱਖੀ ਜਾਏਗੀ, ਅਤੇ ਇਹ ਵੀ ਇੱਕ ਇਲਜ਼ਾਮ ਬਹੁਤ ਵੱਡਾ ਮੜਿਆ ਜਾਂਦਾ ਹੈ ਮੀਡੀਆ 'ਤੇ ਕਿ ਵਿਕਾਊ ਹੋ ਚੁੱਕਿਆ ਹੈ, ਕਿ ਹੁਣ ਸਿਰਫ ਅਤੇ ਸਿਰਫ ਪੈਸਾ ਬੋਲਦਾ ਹੈ। ਤੁਹਾਨੂੰ ਕੀ ਕਹਿਣਾ ਇਸ ਬਾਰੇ?
ਆਪਾਂ ਇਹ ਨਹੀਂ ਕਹਿ ਸਕਦੇ, ਬਿਲਕੁਲ ਨਹੀਂ। ਹੁਣ ਮਨਪ੍ਰੀਤ ਜੀ, ਤੁਸੀਂ ਇੱਥੇ ਨਿਰਪੱਖਤਾ ਦੀ ਗੱਲ ਕੀਤੀ ਹੈ ਕਿ ਤੁਹਾਡੇ 'ਤੇ ਕੋਈ ਦਬਾਅ ਨਹੀਂ ਹੈਗੇ, ਮੈਂ ਕਹਿ ਸਕਦੀ ਹਾਂ ਦਾਅਵੇ ਨਾਲ ਸਾਡੇ 'ਤੇ ਵੀ ਕਾਫੀ ਹੱਦ ਤੱਕ ਅਸੀਂ ਦਬਾਅ ਨਹੀਂ ਮੰਨਦੇ, ਕਿਉਂਕਿ ਐਡ ਦੇ ਹੋਰ ਸਾਧਨ ਵੀ ਹੈਗੇ ਨੇ, ਹੋਰ ਪਾਸਿਓਂ ਐਡ ਵੀ ਆਉਂਦੀ ਹੈ, ਤੇ ਦੂਜਾ ਟ੍ਰਿਬਿਊਨ ਕਿਉਂਕਿ ਇੱਕ ਟਰੱਸਟ ਵੀ ਹੈ
ਜੀ,
ਹਨਾ। ਸਰਦਾਰ ਦਿਆਲ ਸਿੰਘ ਮਜੀਠੀਆ ਉਹਨਾਂ ਨੇ ਉਹਨਾਂ ਵੇਲਿਆਂ ਵਿੱਚ, ਭਲੇ ਵੇਲਿਆਂ ਵਿੱਚ ਇਹ ਸ਼ੁਰੂ ਕੀਤਾ ਸੀ ਅੰਗਰੇਜ਼ੀ ਟ੍ਰਿਬਿਊਨ, ਲੋਕਾਂ ਦੇ ਹੱਕਾਂ ਲਈ, ਜਿਹੜਾ ਆਮ ਲੋਕਾਂ ਦੀ ਗੱਲ ਕਰ ਸਕੇ। ਤਿੰਨੇ ਅਖ਼ਬਾਰਾਂ ਨੇ, ਤਿੰਨੇ ਟ੍ਰਿਬਿਊਨ, ਦੈਨਿਕ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਤੇ ਦ ਟ੍ਰਿਬਿਊਨ, ਤਿੰਨਾਂ ਵੱਲੋਂ ਇਹ ਝੰਡਾ ਬੁਲੰਦ ਰੱਖਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ। ਬੇਸ਼ੱਕ ਕਈ ਤਰ੍ਹਾਂ ਦੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਫੜ ਕੇ ਸੋਸ਼ਲ ਮੀਡੀਆ ਤੇ ਵੀ ਆਉਂਦਾ ਹੈ ਕਿ ਇੱਥੇ ਇਹ ਪੱਖਪਾਤੀ ਹੋ ਗਏ, ਇੱਥੇ ਇਹ ਪੱਖਪਾਤੀ ਹੋ ਗਏ, ਪਰ ਮੋਟੇ ਤੌਰ ਤੇ ਟ੍ਰਿਬਿਊਨ ਵੱਲੋਂ ਆਪਣੀ ਨੀਤੀ ਨੂੰ ਸਾਫ਼ ਰੱਖਿਆ ਜਾਂਦਾ ਹੈ। ਤੁਸੀਂ ਨਿਊਜ਼ ਨਹੀਂ ਕਿਲ ਕਰ ਸਕਦੇ, ਇਹ ਤਾਂ ਤੁਸੀਂ ਵੀ ਜਾਣਦੇ ਹੋ, ਉਹ ਕਿਸੇ ਕਿਸ ਕਿਸਮ ਦੇ ਲੋਕਾਂ ਦੇ ਉਹ ਸੱਟ ਮਾਰਦੀ ਹੈ, ਕਿਸ ਕਿਸਮ ਦੇ ਲੋਕਾਂ ਨੂੰ ਉਹ ਫਾਇਦਾ ਦਿੰਦੀ ਹੈ, ਇਹ ਸਾਰੇ ਕੁਛ ਦੇ ਰਿਗਾਰਡਲੈਸ ਆਪਾਂ ਖਬਰ ਨੂੰ ਖਤਮ ਨਹੀਂ ਕਰ ਸਕਦੇ, ਕਿਉਂਕਿ ਸਾਡਾ ਅਖਬਾਰ ਨਹੀਂ ਛਾਪੇਗਾ ਤਾਂ ਉਹ ਦੂਜੇ ਅਖਬਾਰ ਛਾਪ ਦੇਣਗੇ ਤੇ ਤੁਹਾਡੇ ਅਖਬਾਰ ਨੂੰ ਲੋਕਾਂ ਨੇ ਪਰੇ ਰੱਖ ਦੇਣਾ ਕਿ ਇਹ ਤਾਂ ਖਬਰਾਂ ਹੀ ਨਹੀਂ ਪੂਰੀਆਂ ਦੇ ਰਿਹਾ। ਕੋਸ਼ਿਸ਼ ਇਹ ਹੁੰਦੀ ਆਪਾਂ ਖਬਰ ਕਿਲ ਨਹੀਂ ਕਰ ਸਕਦੇ, ਪਰ ਉਹਦੇ ਵਿੱਚੋਂ ਇੱਕ ਤੱਥ ਸੱਚ ਸਾਹਮਣੇ ਲਿਆਉਣਾ ਅਖਬਾਰ ਦਾ ਫਰਜ਼ ਹੈ। ਪੱਤਰਕਾਰ ਤੇ ਕਾਲਮ ਨਵੀਸ ਤੇ ਲੇਖਕ ਕਮਲੇਸ਼ਵਰ ਹੁੰਦੇ ਸਨ, ਜਿਨ੍ਹਾਂ ਦਾ ਕਿਤਨੇ ਪਾਕਿਸਤਾਨ ਬਹੁਤ ਮਸ਼ਹੂਰ ਨਾਵਲ ਸੀ
ਜੀ,
ਤੇ ਉਹਨਾਂ ਨੇ ਕਿਸੇ ਵੇਲੇ ਆਪਣੇ ਲੈਕਚਰ ਵਿੱਚ ਕਿਹਾ ਸੀ ਕਿ ਇਹ ਕਲਾਕਾਰਾਂ ਸਾਹਿਤਕਾਰਾਂ ਤੇ ਪੱਤਰਕਾਰਾਂ ਅਤੇ ਇਤਿਹਾਸਕਾਰਾਂ ਦਾ ਕਰਮ ਹੈ ਕਿ ਉਹ ਸੱਚ ਨੂੰ ਸਾਹਮਣੇ ਲਿਆਉਣ, ਜਦੋਂ ਸੱਚ ਤਰਲ ਬਣਾ ਦਿੱਤਾ ਜਾਵੇ। ਮੇਰਾ ਅੱਜ ਕੱਲ ਮੰਨਣਾ ਆ ਕਿ ਜਦੋਂ ਕੁਛ ਅਖਬਾਰ ਜਾਂ ਕੋਈ ਖਾਸ ਮੀਡੀਆ ਸੱਚ ਬੋਲ ਰਿਹਾ ਹੈ ਤਾਂ ਉਹਦੇ ਸਾਹਮਣੇ ਉਹਨਾਂ ਨੂੰ ਹੁਣ ਤੁਸੀਂ ਹੁਣ ਇੱਕ ਹੋਰ ਤਰ੍ਹਾਂ ਦਾ ਦਬਾਅ ਮਨਪ੍ਰੀਤ ਜੀ ਸ਼ੁਰੂ ਹੋਇਆ ਹੋਇਆ ਕਿ ਤੁਸੀਂ ਉਹਨਾਂ ਤੇ ਦਬਾਅ ਨਾ ਪਾਓ ਜਿਹੜੇ ਸੱਚ ਬੋਲ ਰਹੇ ਨੇ, ਤੁਸੀਂ ਉਹਨਾਂ ਦੇ ਸਾਹਮਣੇ ਇੱਕ ਉਹਦੇ ਕੱਦ ਦਾ ਉਹਦੇ ਪੈਰਲਲ ਇੱਕ ਇਹੋ ਜਿਹਾ ਮੀਡੀਆ ਖੜਾ ਕਰ ਦਿਓ, ਇੱਕ ਇਹੋ ਜਿਹੀ ਲਕੀਰ ਖਿੱਚ ਦਿਓ ਜਿਹੜੀ ਉਹਦੇ ਸੱਚ ਨੂੰ ਝੂਠ ਬਣਾ ਦੇਵੇ। ਇਹ ਤਾਂ ਮੰਨਦੇ ਹੋ ਨਾ ਤੁਸੀਂ? ਇਹ ਇੱਕ ਬਰਾਬਰ ਮੀਡੀਆ ਹਾਊਸਿਸ ਖੜੇ ਕੀਤੇ ਜਾ ਰਹੇ ਨੇ, ਬਰਾਬਰ ਅਖਬਾਰ ਖੜੇ ਕੀਤੇ ਜਾ ਰਹੇ ਨੇ,
ਹੈਨਾ,
ਉੱਤੇ ਉਹ ਸਵੇ ਅਵੇ ਸੱਚ ਨੂੰ ਤਰਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਆਹ ਨੀ ਸੱਚ ਆਹ ਏ, ਤੇ ਲੋਕੀ ਜਦੋਂ ਦੋ ਪਹਿਲੂ ਵੱਖੋ ਵੱਖਰੇ ਤਰ੍ਹਾਂ ਦੇ ਜਾਂ ਦੋ ਤਰ੍ਹਾਂ ਦੇ ਸੱਚ ਕੌਮਿਆਂ ਚ ਕਹਿ ਰਹੀ ਹਾਂ ਮੈਂ, ਤੇ ਉਹ ਜਦੋਂ ਇਹੋ ਜਿਹੇ ਸੱਚ ਦੇਖਦੇ ਨੇ ਤਾਂ ਕਈ ਵਾਰੀ ਲੋਕ ਸਵੇ ਅਵੇ ਹੁੰਦੇ ਨੇ, ਲੋਕ ਵਹਿ ਤੁਰਦੇ ਨੇ ਕਿ ਹਾਂ ਨਹੀਂ ਨਹੀਂ ਆਹ ਪੱਖ ਵੀ ਠੀਕ ਹੋ ਸਕਦਾ
ਜੀ,
ਤੇ ਉੱਥੇ ਫਿਰ ਉਹ ਇੱਕ ਕਨਫਿਊਜ਼ਨ ਇੱਕ ਭਰਮ ਪੈਦਾ ਕੀਤਾ ਜਾਂਦਾ। ਇਹ ਭਰਮ ਪੈਦਾ ਕਰਨ ਵਾਲਾ ਸਿਆਸਤ ਨੂੰ ਬਹੁਤ ਸੂਟ ਕਰਦੀਆਂ ਨੇ ਇਹ ਚੀਜ਼ਾਂ।
ਬਿਲਕੁਲ ਸਹੀ, ਮੇਰੇ ਖਿਆਲ ਇਸਦਾ ਸਭ ਤੋਂ ਵੱਡਾ ਪ੍ਰਮਾਣ ਸਾਨੂੰ ਇਸ ਵੇਲੇ ਯੂਨਾਈਟਿਡ ਸਟੇਟਸ ਆਫ ਅਮਰੀਕਾ 'ਚ ਮਿਲ ਰਿਹਾ ਹੈ।
ਖੈਰ,
ਉਹ ਗੱਲਾਂ ਇੱਕ ਪਾਸੇ ਰੱਖ ਕੇ ਤੁਸੀਂ ਸੋਸ਼ਲ ਮੀਡੀਆ ਦਾ ਛੋਟਾ ਜਿਹਾ ਜ਼ਿਕਰ ਕੀਤਾ ਸੀ, ਕੀ ਇਹ ਪੱਤਰਕਾਰੀ ਵਾਸਤੇ ਵੈਰੀ ਹੈ ਜਾਂ ਪੱਤਰਕਾਰਾਂ ਦਾ ਦੋਸਤ ਹੈ?
ਮਨਪ੍ਰੀਤ ਜੀ, ਆਪਾਂ ਹਾਲੇ ਇੱਕਦਮ ਸਾਰਾ ਕੁਛ ਨਹੀਂ ਕਹਿ ਸਕਦੇ। ਬੰਦੇ ਦੀ ਅਥੈਂਟਿਸਿਟੀ, ਬੰਦੇ ਦੇ ਕੱਦ ਬੁੱਤ ਅਤੇ ਉਹਦੀ ਜਿਹੜੀ ਸੱਚ ਬੋਲਣ ਦੀ ਜ਼ਰੂਰਤ ਹੈ, ਉਹਦਾ ਕਿਰਦਾਰ ਹੈ, ਇਹ ਤੈਅ ਕਰੇਗਾ ਕਿ ਕੌਣ ਕੀ ਕਹਿ ਰਿਹਾ। ਜਿਸ ਤਰ੍ਹਾਂ ਰਵੀਸ਼ ਕੁਮਾਰ ਹੋਰਾਂ ਨੂੰ ਸਾਰੇ ਭੱਜ ਕੇ ਸੁਣਦੇ ਨੇ, ਉਹਨਾਂ ਦੀ ਵੀਡੀਓ ਪੈਂਦੀ ਹੈ, ਵਿਨੋਦ ਦੁਆ ਹੋਰਾਂ ਨੂੰ ਸੁਣਿਆ ਜਾਂਦਾ, ਤੇ ਹੁਣੇ ਪ੍ਰਸੂਨ ਵਾਜਪਾਈ ਹੋਰਾਂ ਦੀਆਂ ਵੀਡੀਓਜ਼ ਬੜੇ ਸਤਿਕਾਰ ਨਾਲ ਦੇਖੀਆਂ ਸੁਣੀਆਂ ਜਾਂਦੀਆਂ ਨੇ, ਹੈਨਾ। ਤੇ ਪਰ ਸੋਸ਼ਲ ਮੀਡੀਆ ਤੁਹਾਡੇ ਜਿੰਨਾ ਪ੍ਰਚਲਿਤ ਹੈ, ਜਿੰਨੀ ਇਹਦੀ ਵੁਕਤ ਹੈ ਸਾਡੇ, ਓਨਾ ਹਲੇ ਉਸ ਤਰ੍ਹਾਂ ਸਾਰੇ ਲੋਕਾਂ ਕੋਲੇ ਤਾਂ ਇਹਦੀ ਪਹੁੰਚ ਨਹੀਂ ਹੈਗੀ, ਵਾਈਫਾਈ ਦੀ, ਹੈਨਾ, ਇੰਟਰਨੈਟ ਦੀ, ਉੱਥੇ ਤੱਕ ਪਹੁੰਚ ਨਹੀਂ ਸਭ ਲੋਕਾਂ ਕੋਲੇ। ਹੁਣ ਇੱਕ ਹਲਵਾ ਬੰਦੇ ਕੋਲੇ ਪਿੰਡ 'ਚ ਨੈਟ ਦੀ ਸਹੂਲਤ ਨਹੀਂ ਹੈਗੀ
ਜੀ ਜੀ,
ਇੱਕ ਕਿਸਾਨ ਖੇਤ ਮਜ਼ਦੂਰ ਕੋਲ ਨਹੀਂ ਹੈਗੀ, ਤੇ ਸਾਡਾ ਭਾਰਤ ਬਹੁਤਾ ਤਾਂ ਪਿੰਡਾਂ 'ਚ ਵੱਸਦਾ, ਤੇ ਉਹਨਾਂ ਦੇ ਤਾਂ ਮਸਲੇ ਪ੍ਰਿੰਟ ਮੀਡੀਆ ਜਾਂ ਕਦੇ ਕਦਾਈ ਇਲੈਕਟ੍ਰੋਨਿਕ ਮੀਡੀਆ ਨੂੰ ਜਦੋਂ ਕਦੀ ਬਹੁਤ ਸਿਆਸਤ ਦੀਆਂ ਖਬਰਾਂ ਤੋਂ ਫੁਰਸਤ ਮਿਲਦੀ ਹੈ, ਕਦੇ ਕਦਾਈ ਕੋਈ ਛੋਟੀ ਮੋਟੀ ਸਟੋਰੀ ਉਹਨਾਂ ਦੀ ਆਉਂਦੀ ਹੈ। ਅਦਰਵਾਈਜ਼ ਤਾਂ ਜੋ ਇੰਡੀਆ 'ਚ ਹੋ ਰਿਹਾ, ਹਿੰਦੁਸਤਾਨ 'ਚ ਹੋ ਰਿਹਾ ਕਿ ਕਿਸਾਨ ਮਰ ਰਹੇ ਨੇ, ਮਜ਼ਦੂਰਾਂ ਕੋਲੇ ਕੁਛ ਨਹੀਂ, ਛੋਟੇ ਵਪਾਰੀ, ਛੋਟੇ ਕਾਰੋਬਾਰੀ, ਦੁਕਾਨਦਾਰ, ਉਹਨਾਂ ਦੀ ਕੋਈ ਜ਼ਿੰਦਗੀ ਨਹੀਂ ਹੈ, ਉਹਨਾਂ ਕੋਲੇ ਰੋਟੀ ਰੋਜ਼ੀ ਦੇ ਸਾਧਨ ਖੁੱਸ ਰਹੇ ਨੇ ਉਹਨਾਂ ਤੋਂ, ਉਹ ਹਾਸ਼ੀਏ ਤੇ ਹੋਰ ਹਾਸ਼ੀਏ ਤੇ ਧੱਕੇ ਜਾ ਰਹੇ ਨੇ।
ਜੀ ਸਹੀ, ਨਹੀਂ ਮੇਰਾ ਪੁੱਛਣ ਦਾ ਸੰਦਰਭ ਇਹੀ ਸੀ, ਤੁਸੀਂ ਦੋ ਪ੍ਰਕਾਰ ਦੇ ਸੱਚ ਦੀ ਗੱਲ ਕੀਤੀ ਸੀ, ਤੇ ਕਦੀ ਕਦਾਰ ਇਹ ਹੁੰਦਾ ਕਿ ਇਸ ਨੂੰ ਬੜੀ ਤੂਲ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ ਰਾਹੀਂ, ਤੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਦੂਜੇ ਪਾਸੇ ਕੁਛ ਹੋਰ ਹੈ, ਵੱਡੇ ਪੱਧਰ ਤੇ ਟੀਮਾਂ ਬਿਠਾਈਆਂ ਹੋਈਆਂ ਨੇ ਬਕਾਇਦਾ
ਜੀ,
ਮਤਲਬ ਫੇਕ ਨਿਊਜ਼ ਤੇ ਤਾਂ ਹੁਣ ਪੂਰੀਆਂ ਵੈਬਸਾਈਟਸ ਹੀ ਤੁਰ ਨਿਕਲੀਆਂ ਜਿਹੜੀਆਂ ਇਹ ਤੁਹਾਨੂੰ ਫੇਕ ਨਿਊਜ਼ ਕਰਕੇ ਕੱਢ ਕੇ ਦੱਸਦੀਆਂ ਨੇ ਕਿ ਆਹ ਫੈਬਰੀਕੇਟਡ ਹੈ, ਆਹ ਤਸਵੀਰਾਂ ਵੀ ਕੁਛ ਸਿਆਸਤਦਾਨਾਂ ਦੀਆਂ, ਵੱਡੇ ਲੀਡਰਾਂ ਨਾਲ, ਦੁਨੀਆਂ ਦੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਫੈਬਰੀਕੇਟ ਕੀਤੀਆਂ ਹੋਇਆਂ ਨੇ, ਫੋਟੋਸ਼ਾਪ ਕੀਤੀਆਂ ਹੋਈਆਂ ਨੇ, ਬੜਾ ਕੁਛ ਹੈ, ਬੜੀ ਨਿਊਜ਼ ਇੱਕ ਤਰਲ ਰੂਪ ਚ, ਇਹਦੇ ਤੇ ਸੋਸ਼ਲ ਮੀਡੀਆ ਤੇ ਸਾਨੂੰ ਤਰਲ ਰੂਪ ਚ ਚੀਜ਼ਾਂ ਪੇਸ਼ ਕਰਨੀਆਂ ਬਹੁਤ ਸੌਖੀਆਂ ਨੇ, ਇਹਦਾ ਇਹ ਨੁਕਸਾਨ ਹੈ। ਤੇ ਉਹਦੀ ਪ੍ਰਮਾਣਿਕਤਾ, ਉਹਦੀ ਅਥੈਂਟਿਸਿਟੀ, ਉਹਦਾ ਸੱਚ, ਇਹਦੀ ਪੁਸ਼ਟੀ ਹੋਣੀ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ਤੁਸੀਂ, ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਰਵੀਸ਼ ਕੁਮਾਰ ਹੋਰਾਂ ਦੀ ਅਸੀਂ ਵੀਡੀਓ ਸੁਣ ਰਹੇ ਹਾਂ, ਅਸੀਂ ਉਹਨੂੰ ਠੀਕ ਮੰਨ ਲਵਾਂਗੇ ਜੋ ਉਹਨਾਂ ਨੇ ਕਿਹਾ, ਪ੍ਰਸੂਨ ਵਾਜਪਾਈ ਹੋਰਾਂ ਨੇ ਜੋ ਕਿਹਾ ਅਸੀਂ ਉਹ ਮੰਨ ਲਵਾਂਗੇ ਜਾਂ ਹੋਰ, ਇਹ ਕਿਰਦਾਰ ਤੁਹਾਨੂੰ ਦੇਖਣਾ ਪਏਗਾ ਕਿ ਕੌਣ ਕੀ ਬੋਲ ਰਿਹਾ, ਅਸੀਂ ਉਹਨੂੰ ਹੀ ਸੱਚ ਮੰਨ ਸਕਦੇ ਹਾਂ, ਸਾਨੂੰ ਪ੍ਰਮਾਣਿਕਤਾ ਪਰਖ ਕੇ ਸੱਚ ਮੰਨਣਾ ਪਏਗਾ, ਛਾਨਣਾ ਲਾਉਣਾ, ਉਹਦਾ ਕੋਈ ਸਟੈਂਡਰਡ ਹੋਵੇ, ਮੀਟਰ ਹੋਵੇ ਕਿ ਅਸੀਂ ਉਹਨੂੰ ਇਹ ਮੰਨ ਸਕੀਏ ਕਿ ਇਹ ਸੱਚ ਹੈ ਕਿ ਇਹ ਘੜਿਆ ਹੋਇਆ ਸੱਚ ਹੈ, ਮੈਨੂਫੈਕਚਰਡ ਹੈ।
ਗੱਲ ਉਹੀ ਆ ਗਈ ਜੀ ਕਿ ਮੀਡੀਆ ਬਾਜ਼ਾਰ ਇੰਨਾ ਦੂਸ਼ਿਤ ਹੋ ਚੁੱਕਿਆ ਹੈ, ਮੇਰੇ ਖਿਆਲ
ਇੰਨਾ ਦੂਸ਼ਿਤ ਹੋ ਚੁੱਕਿਆ ਹੈ
ਕਿ ਜੋ ਤੁਸੀਂ ਵੇਖ ਰਹੇ ਹੋ, ਜੋ ਤੁਸੀਂ ਪੜ੍ਹ ਰਹੇ ਹੋ, ਜ਼ਰੂਰੀ ਨਹੀਂ ਕਿ ਉਹ ਸੱਚ ਹੈ ਜਾਂ ਪ੍ਰਮਾਣਿਤ ਹੈ। ਇਹ ਤਾਂ ਬਿਲਕੁਲ ਮੰਨਣ ਵਾਲੀ ਗੱਲ ਹੈ। ਸੋ ਇਸ ਮਾਹੌਲ ਵਿੱਚ ਤੁਸੀਂ ਪੱਤਰਕਾਰੀ ਦਾ ਕੀ ਭਵਿੱਖ ਦੇਖਦੇ ਹੋ? ਜਿਹੜੇ ਵੱਡੇ ਵੱਡੇ ਮੀਡੀਆ ਅਦਾਰੇ ਸਨ ਜੋ ਦਰਜਨਾਂ ਸਾਲਾਂ ਤੋਂ, ਸੈਂਕੜੇ ਸਾਲਾਂ ਤੋਂ ਸਗੋਂ ਪੱਤਰਕਾਰੀ ਦਾ ਉੱਚਾ ਮਿਆਰ ਲੈ ਕੇ ਅੱਗੇ ਚੱਲ ਰਹੇ ਹਨ, ਅੱਗੇ ਵਾਸਤੇ ਉਹਨਾਂ ਨੂੰ ਕਿਵੇਂ ਤਬਦੀਲ ਹੋਣਾ ਪਵੇਗਾ ਤਾਂ ਕਿ ਇਹ ਜਿਹੜੀ ਢਾਹ ਲਾਈ ਜਾ ਰਹੀ ਹੈ ਇਸ ਤੋਂ ਬਚ ਸਕਣ?
ਉਹਨਾਂ ਨੇ ਹੁਣ ਅਖਬਾਰਾਂ ਨੇ ਜੀ ਆਪਣਾ ਡਿਜੀਟਲ ਵੀ ਨਾਲੋਂ ਨਾਲ ਸ਼ੁਰੂ ਕਰ ਲਿਆ, ਵੱਡੇ ਸਾਰੇ ਅਖਬਾਰਾਂ ਨੇ। ਤੇ ਉਹਨਾਂ ਚੋਂ ਜਿਹੜੇ ਮੈਂ ਨਾ ਕਿਸੇ ਦਾ ਨਹੀਂ ਲੈਣਾ ਚਾਹੁੰਦੀ, ਮੈਂ ਕਿਸੇ ਤੇ ਦੋਸ਼ ਵੀ ਨਹੀਂ ਲਾਉਣਾ ਚਾਹੁੰਦੀ, ਪਰ ਜਿਨ੍ਹਾਂ ਨੇ ਜਿਸ ਕਿਸਮ ਦੀ ਨਿਊਜ਼ ਦੇਣੀ ਹੈ, ਹਨਾ, ਜਿਹੋ ਜਿਹਾ ਪੱਖ ਪੂਰਨਾ ਆ, ਉਸ ਕਿਸਮ ਦਾ ਉਹ ਪੱਖ ਪੂਰ ਰਹੇ ਨੇ, ਤਾਂ ਫਿਰ ਉਹ ਓਨੀ ਹੋਈ ਮਜ਼ਬੂਤੀ ਨਾਲ ਉਹ ਸਾਰੇ ਫਰੰਟ, ਮਤਲਬ ਸਾਰੇ ਫਰੰਟ ਖੋਲ ਰਹੇ ਨੇ, ਸਾਰੇ ਮੀਡੀਆ ਹਾਊਸਿਸ ਆਪਣਾ ਉਹ ਡਿਜੀਟਲ ਵਰਕ ਵੀ ਕਰਦੇ ਨੇ। ਐਗਜ਼ੈਕਟ ਮੇਰੇ ਕੋਲੇ ਇਸ ਵੇਲੇ ਡਾਟਾ ਭਾਵੇਂ ਨਹੀਂ ਹੈਗਾ, ਬਟ ਸੋਸ਼ਲ ਮੀਡੀਆ ਇੱਕ ਵੱਡੀ ਧਿਰ ਤਾਂ ਹੈ ਕੌਮਾਂਤਰੀ ਪੱਧਰ ਤੇ। ਜਿਸ ਤਰ੍ਹਾਂ ਹੁਣ ਪੰਜਾਬੀ ਜਾਂ ਭਾਰਤੀ ਲੋਕਾਂ ਨੂੰ ਹੀ ਲੈ ਲਿਆ ਜਾਵੇ ਕਿ ਉਹ ਹਿੰਦੁਸਤਾਨ ਚ ਕੀ ਵਾਪਰ ਰਿਹਾ, ਉਹ ਸੋਸ਼ਲ ਮੀਡੀਆ ਤੇ ਬਾਹਰ ਬੈਠੇ ਭਾਰਤੀ ਰਿਐਕਟ ਤਾਂ ਕਰ ਸਕਦੇ ਨੇ ਨਾ।
ਦੇਖੋ ਜੀ, ਬਹੁਤ ਸਾਰੇ ਲੋਕ, ਫਿਰ ਮਾਫੀ ਚਾਹਾਂਗੀ ਮੈਂ ਤੁਹਾਡੀ ਗੱਲ ਤੋੜ ਰਹੀ ਹਾਂ, ਪਰ ਬਹੁਤ ਸਾਰੇ ਲੋਕ ਉਹੀ ਪੜ੍ਹਦੇ ਨੇ ਜੋ ਉਹ ਪੜ੍ਹਨਾ ਚਾਹੁੰਦੇ ਨੇ,
ਜੋ ਪੜ੍ਹਨਾ
ਜ਼ਰੂਰੀ ਨਹੀਂ ਕਿ ਜੀ ਮੀਡੀਆ ਅਦਾਰੇ ਕੋਲ ਨਹੀਂ ਜਾਂਦੇ। ਸੋ ਅੱਜ ਕੱਲ੍ਹ ਫੇਸਬੁੱਕ, ਟਵਿੱਟਰ ਖ਼ਬਰਾਂ ਦਾ ਸਭ ਤੋਂ ਵੱਡਾ ਸਾਧਨ ਬਣਿਆ ਹੋਇਆ ਹੈ, ਨਾ ਕਿ ਮੀਡੀਆ ਅਦਾਰੇ, ਹੈ ਨਾ।
ਜਿਹੜੇ ਆਮ ਜੋ ਕੁਛ ਪਾਇਆ ਜਾ ਰਿਹਾ ਕੰਟੈਂਟ ਇਹਨਾਂ ਤੇ ਸੋਸ਼ਲ ਸਾਈਟਸ ਤੇ, ਉਹਨਾਂ ਵਿੱਚ ਭਾਸ਼ਾ ਦੀ ਮੰਦੀ ਬੋਲੀ ਜਾਂਦੀ ਹੈ, ਤੇ ਜਿਹੜੀ ਵੀ ਕੋਈ ਨਿਊਜ਼ ਲੱਗੀ ਹੈ ਤੁਸੀਂ ਉਹਦੀ ਪੁਸ਼ਟੀ ਕਰਨ ਦੀ ਬਜਾਏ, ਗੋਸ਼ਟੀ ਸੰਵਾਦ ਰਚਾਉਣ ਦੀ ਬਜਾਏ ਗਾਲਾਂ ਦੀ ਭਾਸ਼ਾ ਤੇ ਉਤਰੇ ਆਉਂਦੇ ਹੋ, ਇਹ ਵੀ ਕੋਈ ਠੀਕ ਨਹੀਂ ਹੈ। ਤੇ ਉੱਥੇ ਫਿਰ ਸਾਨੂੰ ਸਾਫ਼ ਤੌਰ ਤੇ ਉਹਨਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਕਿ ਜਿਹੜੇ ਗਾਲਾਂ ਦੀ ਭਾਸ਼ਾ ਤੇ ਉਤਰ ਰਹੇ ਨੇ। ਸੰਵਾਦ ਰਾਹੀਂ ਗੱਲ ਨੂੰ ਅਸੀਂ ਕਿਸੇ ਤਣ ਪੱਤਣ ਲਾ ਸਕਦੇ ਹਾਂ, ਅਸੀਂ ਠੀਕ ਗਲਤ ਦੀ ਪੁਸ਼ਟੀ ਕਰ ਸਕਦੇ ਹਾਂ, ਅਸੀਂ ਆਪਣਾ ਪੱਖ ਰੱਖ ਸਕਦੇ ਹਾਂ, ਦੂਜੀ ਧਿਰ ਆਪਣਾ ਪੱਖ ਰੱਖ ਰਹੀ ਹੈ, ਇਸ ਇੱਕ ਦੂਜੇ ਦੇ ਸਿਰ ਨਹੀਂ ਪਾੜਨੇ। ਲੋਕ ਨਤਾਰਾ ਕਰ ਲੈਣਗੇ ਕਿ ਆਹ ਧਿਰ ਆਹ ਕਹਿ ਰਹੀ ਹੈ ਤੇ ਦੂਜੀ ਧਿਰ ਆਹ ਪੱਖ ਰੱਖ ਰਹੀ ਹੈ, ਨਤਾਰਾ ਲੋਕਾਂ ਨੇ ਵੀ ਕਰਨਾ ਹੁੰਦਾ। ਤੇ ਮੇਰਾ ਖਿਆਲ ਹੈ ਡਾਇਲੋਗ ਦੀ ਫੋਰਮ ਵਿੱਚ, ਸਹੀ ਢੰਗ ਨਾਲ ਸੰਵਾਦ ਕਰਨ ਦੀ ਫੋਰਮ ਵਿੱਚ ਵੀ ਸਾਨੂੰ ਆਉਣਾ ਪਵੇਗਾ। ਸੋਸ਼ਲ ਮੀਡੀਆ ਤੇ ਗਾਲਾਂ ਦੀ ਭਾਸ਼ਾ ਵੀ ਜ਼ਿਆਦਾ ਚੱਲ ਰਹੀ ਹੈ, ਸਾਨੂੰ ਸੰਜਮ ਆਪਣੇ ਆਪ ਤੇ ਲਾਗੂ ਕਰਨਾ ਪਏਗਾ, ਤੇ ਜਾਣਨ ਵਾਲੇ ਨੂੰ, ਪੜ੍ਹਨ ਵਾਲੇ ਨੂੰ ਇਹ ਸੰਜਮ ਖੁਦ ਵੀ ਜੋ ਜਿਹੜੀ ਇਨਫੋਰਮੇਸ਼ਨ ਉਹ ਜਿੱਥੋਂ ਲੈ ਰਿਹਾ ਉਹ ਪਰਖਣੀ ਪਏਗੀ, ਉਹਦੀ ਪੁਸ਼ਟੀ ਕਰਨੀ ਪਊਗੀ।
ਜੀ ਬਿਲਕੁਲ ਸਹੀ। ਮੈਂ ਤੁਹਾਡਾ ਸਮਾਂ ਬਹੁਤ ਲੈ ਲਿਆ, ਪਰ ਇੱਕ ਅਖੀਰਲਾ ਸਵਾਲ ਮੈਂ ਜ਼ਰੂਰ ਪੰਜਾਬ ਬਾਰੇ ਪੁੱਛਣਾ ਚਾਹਾਂਗੀ। ਹੁਣ ਨਵੀਂ ਅਮਰਿੰਦਰ ਸਿੰਘ ਸਰਕਾਰ ਨੂੰ ਸੱਤਾ ਸਾਹਮਣੇ ਕੁਝ ਅਰਸਾ ਹੋ ਵੀ ਚੁੱਕਿਆ ਹੈ
ਜੀ,
ਕੀ ਹਾਲਾਤ ਨੇ, ਭਵਿੱਖ ਕੀ ਲੱਗਦਾ ਹੈ, ਖਾਸ ਕਰ ਨੌਜਵਾਨ ਪੀੜ੍ਹੀ ਵਾਸਤੇ? ਕਿਉਂਕਿ ਜਿਹੜੀ ਇੱਕ ਗੱਲ ਚੱਲਦੀ ਆਈ ਹੈ ਛੇਵੇਂ ਦਰਿਆ ਦੀ, ਨਸ਼ਿਆਂ ਦੀ, ਉਹ ਗੱਲ ਕਿੱਥੇ ਤੀਕਰ ਪਹੁੰਚੀ?
ਨਸ਼ੇ ਬਹੁਤ ਨੇ ਜੀ ਪੰਜਾਬ 'ਚ, ਪੰਜਾਬ ਨੂੰ ਬਹੁਤ ਘੇਰਾ ਪਿਆ ਹੋਇਆ, ਇਹ ਸੱਚ ਹੈ। ਮਰ ਰਹੇ ਨੇ ਮੁੰਡੇ, ਹੈ ਨਾ, ਤੇ ਉਹਨਾਂ ਦੇ ਤੁਸੀਂ ਕੱਦ ਕਾਠ ਤੇ ਉਹਨਾਂ ਦੀਆਂ ਦੇਹਾਂ ਦੇਖ ਲਓ, ਕਿੱਡੀਆਂ ਖੁੱਲੀਆਂ ਡੁੱਲੀਆਂ ਨੇ। ਅਸੀਂ ਤਾਂ ਪੰਜਾਬੀ ਖੁੱਲੀਆਂ ਦੇਹਾਂ ਵਾਲੇ ਤੇ ਰਾਜਮਾ ਖਾਣ ਪੀਣ ਵਾਲੇ, ਸਿਹਤਮੰਦ ਖਾਣ ਪੀਣ ਵਾਲੇ ਤੇ ਤੰਦਰੁਸਤ ਮੰਨੇ ਜਾਂਦੇ ਸੀ, ਉਹ ਹੁਣ ਤੁਸੀਂ ਉਹਨਾਂ ਦੇ ਕੱਦ ਬੁੱਤ ਦੇਖ ਸਕਦੇ ਹੋ, ਤੁਸੀਂ ਤਸਵੀਰਾਂ 'ਚੋਂ ਦੇਖ ਸਕਦੇ ਹੋ। ਗੁਰਪ੍ਰੀਤ ਸਿੰਘ ਤੂਰ ਹੋਰਾਂ ਦੀ ਪੁਲਿਸ ਆਫਿਸਰ ਨੇ, ਉਹ ਸਾਡੇ ਪੰਜਾਬ 'ਚ ਬੜਾ ਕੰਮ ਕਰ ਰਹੇ ਨੇ ਯੂਥ ਲਈ, ਉਹਨਾਂ ਦੀ ਇੱਕ ਕਿਤਾਬ ਆਈ ਹੈ ਪਿੱਛੇ ਜੇ ਨੌਜਵਾਨੀ ਤੇ, ਕਿ ਕਿਵੇਂ ਰੁਜ਼ਗਾਰ ਨੂੰ ਤਰਸ ਰਹੇ ਨੇ, ਕਿਵੇਂ ਉਹਨਾਂ ਦੀਆਂ ਦੇਹਾਂ ਕਿੰਨੀਆਂ ਨਤਾਣੀਆਂ ਨੇ, ਕਿ ਉਹ ਮਿਨੀਮਮ ਜਿਹੜੀ ਮਤਲਬ ਭਰਤੀ ਦੇ, ਪੁਲਿਸ ਜਾਂ ਫੌਜੀ ਭਰਤੀ ਦੇ ਮਿਨੀਮਮ ਸਟੈਂਡਰਡ ਨੇ, ਕਈ ਵਾਰੀ ਉਹਨਾਂ ਤੋਂ ਵੀ ਪੂਰੇ ਕਰਨੋਂ ਰਹਿ ਜਾਂਦੇ ਨੇ। ਕੱਦ ਉਹਨਾਂ ਦੇ ਛੋਟੇ ਰਹਿ ਗਏ, ਛਾਤੀਆਂ ਉਹਨਾਂ ਦੀਆਂ ਨੀ ਓਨੀਆਂ ਫੈਲ ਸਕਦੀਆਂ ਸਾਹ ਲੈ ਕੇ ਜਾਂ ਬਿਨਾਂ ਫੈਲਾਏ, ਹਨਾ, ਤੇ ਇਹੋ ਜਿਹੇ ਮਸਲੇ ਵੀ ਹੈਗੇ ਨੇ। ਪਰ ਹਾਂ, ਇੱਕ ਹਿੱਸਾ ਪੰਜਾਬ ਦਾ ਬਾਹਰ ਭੱਜ ਰਿਹਾ, ਪੈਰਾਂ ਹੇਠੋਂ ਪੰਜਾਬ ਦਿਓ ਜ਼ਮੀਨ ਖਿਸਕ ਰਹੀ ਹੈ, ਪਰ ਇੱਕ ਸੰਵੇਦਨਾ ਸਾਡੀ ਬਚੀ ਹੋਈ ਹੈ, ਸਾਡੇ ਕੁਛ ਯੂਥ ਦੀ ਪੜ੍ਹ ਲਿਖ ਵੀ ਰਿਹਾ। ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਦੁਨੀਆ ਚੰਗੇ ਲੋਕਾਂ ਦੇ ਆਸਰੇ ਚੱਲਦੀ ਹੈ, ਮਾੜੇ ਵੀ ਬਹੁਤ ਨੇ ਪਰ ਚੰਗੇ ਵੀ ਹੈਗੇ ਨੇ, ਤੇ ਇਸੇ ਤਰ੍ਹਾਂ ਪੰਜਾਬ ਵਿੱਚ ਪੜ੍ਹੇ ਲਿਖਿਆ ਵਰਗ ਹੈ, ਬਹੁਤ ਨੌਜਵਾਨਾਂ ਦੇ ਗਰੁੱਪ, ਕੁੜੀਆਂ ਮੁੰਡਿਆਂ ਦੇ ਗਰੁੱਪ ਸੰਘਰਸ਼ ਕਰਨ ਲੱਗੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਗਰੁੱਪ ਨੇ। ਇਸਤਰੀ ਜਾਗ੍ਰਿਤੀ ਮੰਚ ਹੈ, ਉਹ ਅਸ਼ਲੀਲ ਗੀਤਾਂ ਦੇ ਖਿਲਾਫ ਡਟਿਆ ਹੋਇਆ, ਨਸ਼ਿਆਂ ਦੇ ਖਿਲਾਫ ਨੌਜਵਾਨਾਂ ਦੇ ਗਰੁੱਪ ਸਾਡੇ ਡਟੇ ਹੋਏ ਨੇ, ਤੇ ਮੈਨੂੰ ਲੱਗਦਾ ਆਸ ਤਾਂ ਜਿਉਂਦੀ ਹੋਈ ਹੈ। ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੀਆਂ ਵੱਡੇ ਪੱਧਰ ਤੇ ਮਤੇ ਪਾਸ ਕਰਦੀਆਂ ਨੇ ਕਿ ਸਾਡੇ ਪਿੰਡਾਂ ਵਿੱਚ ਠੇਕੇ ਨਾ ਖੋਲੇ ਜਾਣ, ਤੇ ਤੁਹਾਨੂੰ ਇਹ ਵੀ ਪਤਾ ਕਿ ਚਿੱਟੇ ਸਿੰਥੈਟਿਕ ਨਸ਼ਿਆਂ ਤੋਂ ਇਲਾਵਾ ਉੱਥੇ ਸ਼ਰਾਬ ਹਰ ਤੀਜੇ ਹਰ ਥੋੜੀ ਦੂਰ ਠੇਕਾ ਆ ਸਾਡੇ,
ਸਹੀ
ਪੰਜਾਬ ਦੇ ਵਿੱਚ ਇੱਕ ਹੁਣ ਇਹ ਵੀ ਸਾਡੀ ਜਿਹੜੀ ਬਦਲ ਗਿਆ ਨਾ ਧਰਾਤਲ ਪੰਜਾਬ ਦਾ ਕਿ ਸਾਡੇ ਹਰ ਥੋੜੀ ਦੂਰ ਠੇਕਾ ਆ, ਹਰ ਮੋੜ ਤੇ ਠੇਕਾ ਆ, ਸ਼ਰਾਬ ਦਾ ਠੇਕਾ, ਤੇ ਉਹ ਤਾਂ ਪਿੰਡਾਂ 'ਚ ਵੀ ਰੱਖ ਕੇ ਬੋਤਲਾਂ ਟੇਬਲਾਂ ਤੇ ਵੇਚੀ ਜਾਂਦੇ ਨੇ ਠੇਕੇਦਾਰਾਂ ਨੂੰ। ਇੰਨੀ ਖੁੱਲ ਹੋ ਗਈ ਹੈ ਤੇ ਉਹਨਾਂ ਦੀ ਇੰਨੀ ਦੀਦਾ ਦਲੇਰੀ ਉਹਨਾਂ ਦੀ ਦੇਖੋ। ਤੇ ਇਹੋ ਜਿਹੇ ਵਿੱਚ ਕੁਛ ਪੰਚਾਇਤਾਂ ਰਲ ਕੇ ਜਿਹੜੀਆਂ ਨੌਜਵਾਨਾਂ ਦੇ ਹੱਥ ਵਿੱਚ ਨੇ ਜਾਂ ਜਿਹੜੇ ਵੱਡੇ ਉਮਰ ਦੇ ਵੀ ਲੋਕ ਸਿਆਣੇ ਨੇ, ਸੁਚੇਤ ਨੇ, ਕਿਸਾਨ ਨੇ, ਮਜ਼ਦੂਰ ਨੇ, ਨੌਜਵਾਨ ਨੇ, ਉਹ ਲੱਗੇ ਹੋਏ ਨੇ ਆਪਣੇ ਆਪਣੇ ਧਰਾਤਲ ਤੇ ਸੰਘਰਸ਼ ਕਰਨ,
ਤੇ
ਮੇਰਾ ਖਿਆਲ ਹੈ ਉਹ ਤੇਰਾਂ ਕਦੇ ਹਾਰਨਗੀਆਂ ਨਹੀਂ, ਉਹ ਡਟੇ ਹੋਏ ਨੇ।
ਸੋ ਤੁਹਾਨੂੰ ਲੱਗਦਾ ਕਿ ਤਬਦੀਲੀ ਸਰਕਾਰਾਂ ਨਹੀਂ ਸਗੋਂ ਲੋਕੀ ਆਪ ਲਿਆਉਣਗੇ?
ਲੋਕ ਹੀ ਲਿਆਉਣਗੇ, ਜਦੋਂ ਵੀ ਲਿਆਉਣਗੇ ਜੀ, ਲੋਕਾਂ ਨੇ ਹੀ ਲਿਆਉਣਾ। ਪੰਜਾਬ ਦੇ ਜੁਝਾਰੂ ਨੇ ਲੋਕ, ਤੇ ਇਸ ਵੇਲੇ ਸਾਡਾ ਦੌਰ ਮਾੜਾ ਚੱਲ ਰਿਹਾ, ਸਾਡਾ ਸਮਾਂ ਮਾੜਾ, ਮੈਂ ਮੰਨਦੀ ਹਾਂ, ਮੈਂ ਪੰਜਾਬ ਵੱਲੋਂ ਜੇ ਬੋਲਾਂ ਤਾਂ ਸਾਡਾ ਦੌਰ ਬਹੁਤ ਮਾੜਾ ਆ। ਤੇ ਮੈਨੂੰ ਕਿਤੇ ਵੀ ਸੁਣਨ ਵਾਲੇ ਵੀਰ, ਇਹ ਜ਼ਰੂਰ ਕਿ ਸਾਨੂੰ ਫੁਕਰੇ ਗੀਤਾਂ ਤੋਂ, ਸਭੈ ਵਡਿਆਈ ਤੋਂ ਬਚ ਕੇ, ਮੈਂ ਤਾਂ ਸੋਚਦੀ ਹਾਂ ਕਿ ਸਾਨੂੰ ਕਲਚਰਲੀ ਇੱਕ ਇਹੋ ਜਿਹੇ ਗੀਤਾਂ ਵੱਲ, ਜੱਟਾਂ ਵਾਲੇ, ਗੰਡਾਸਿਆਂ ਵਾਲੇ, ਹਥਿਆਰਾਂ ਵਾਲੇ, ਨਸ਼ੇ ਖਾਣ ਵਾਲੇ, ਜੱਟਾਂ ਵਾਲੇ ਗੀਤਾਂ ਵੱਲ ਜਾਣ ਬੁੱਝ ਕੇ ਧੱਕਿਆ ਜਾ ਰਿਹਾ ਕਿ ਸਾਨੂੰ ਮੁੱਦਿਆਂ ਤੋਂ ਭਟਕਾਇਆ ਜਾ ਸਕੇ। ਤੇ ਮੈਂ ਸਾਰੇ ਆਸਟ੍ਰੇਲੀਆ ਬੈਠੇ ਭੈਣ ਭਰਾਵਾਂ ਨੂੰ ਵੀ ਇਹੀ ਬੇਨਤੀ ਹੈ ਕਿ ਇਹ ਜਿਹੇ ਇਹੋ ਜਿਹੇ ਸੱਭਿਆਚਾਰ ਨੂੰ ਜਿੰਨਾ ਛੇਤੀ ਛੱਡਿਆ ਜਾ ਸਕੇ ਜਾਂ ਨਿੰਦਿਆ ਜਾ ਸਕੇ ਉਹ ਸਹਿਯੋਗ ਕਰਨ, ਕਿਉਂਕਿ ਇਸ ਵੇਲੇ ਸਾਨੂੰ ਫੁਕਰੇ ਗੀਤਾਂ ਦੀ ਨਹੀਂ ਲੋੜ, ਸਾਨੂੰ ਵਿਚਾਰ ਧਾਰਕ ਪਕਿਆਈ ਦੀ ਲੋੜ ਹੈ
ਜੀ।
ਤੇ ਪੰਜਾਬ 'ਚ ਆਪਣੇ ਪੱਧਰ ਤੇ ਲੋਕੀ ਸੰਘਰਸ਼ ਕਰ ਰਹੇ ਨੇ, ਨੌਜਵਾਨ ਯੂਨੀਵਰਸਿਟੀਆਂ 'ਚ ਪੜ੍ਹ ਰਹੇ, ਪਿੰਡਾਂ 'ਚ ਕੰਮ ਕਰ ਰਹੇ, ਅਧਿਆਪਕ, ਕਾਮੇ, ਕਿਰਤੀ, ਹਰ ਤਰ੍ਹਾਂ ਦੇ ਜਿਹੜੇ ਸੰਵੇਦਨਸ਼ੀਲ ਲੋਕ ਨੇ ਉਹ ਲੱਗੇ ਹੋਏ ਨੇ ਜੀ ਸੰਘਰਸ਼ ਕਰਨ ਵਿੱਚ, ਤੇ ਬੜੇ ਸੰਘਰਸ਼ਾਂ ਵਿੱਚ ਉਹਨਾਂ ਨੇ ਜਿੱਤਾਂ ਹਾਸਲ ਕੀਤੀਆਂ ਨੇ। ਤੇ ਸ਼ਾਲਾ ਪੰਜਾਬ ਲਈ ਦੁਆ ਕਰੋ ਤੁਸੀਂ ਸਾਰੇ, ਦੁਆ ਤੋਂ ਵੱਧ ਦਵਾ ਕਰੋ, ਯਤਨ ਵੀ ਜ਼ਰੂਰ ਕਰੋ, ਦਵਾ ਯਤਨਾਂ ਦੇ ਰੂਪ 'ਚ ਨੇ
ਜੀ। ਮੈਨੂੰ ਚੰਗਾ ਲੱਗਿਆ ਕਿ ਇੱਕ ਪਾਸੇ ਤੁਸੀਂ ਭਾਵੇਂ ਚਿੰਤਿਤ ਹੋ ਪਰ ਤੁਸੀਂ ਆਸ਼ਾਵਾਦੀ ਹੋ ਕਿ ਅੱਗੇ ਭਵਿੱਖ ਸੁਨਹਿਰਾ ਹੀ ਹੋਵੇਗਾ, ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਹੱਥਾਂ ਵਿੱਚ ਵਾਗਡੋਰ ਸਾਂਭ ਰਹੀ ਹੈ। ਦਵੀ, ਭਾਵੇਂ ਅਸੀਂ ਕਦੀ ਵੀ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਪਹਿਲਾਂ ਮੁਲਾਕਾਤ ਨਹੀਂ ਕੀਤੀ, ਪਰ ਤੁਹਾਡੇ ਨਾਲ ਪੰਜਾਬੀ ਪੱਤਰਕਾਰੀ ਕਾਰਨ ਬੜੀ ਡੂੰਘੀ ਸਾਂਝ ਮਹਿਸੂਸ ਹੋਈ ਅੱਜ। ਚੰਗਾ ਲੱਗਿਆ ਤੁਹਾਡੇ ਨਾਲ ਅੱਜ ਮੁਲਾਕਾਤ ਕਰਕੇ, ਅਤੇ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।
ਜੀ ਮਿਹਰਬਾਨੀ ਮਨਪ੍ਰੀਤ ਜੀ, ਬਹੁਤ ਮਿਹਰਬਾਨੀ ਕਿ ਮੈਨੂੰ ਤੁਸੀਂ ਇੱਥੇ ਇਸ ਮੰਚ ਤੋਂ ਬੋਲਣ ਦਾ ਮੌਕਾ ਦਿੱਤਾ, ਕਿਉਂਕਿ SBS ਦਾ ਬਹੁਤ ਨਾਂ ਹੈ ਤੇ ਤੁਹਾਡਾ ਨਿਰਪੱਖਤਾ ਨਾਲ ਕੰਮ ਕਰਨ ਲਈ ਤੁਹਾਡਾ ਵੀ ਮੈਂ ਬਹੁਤ ਚਰਚਾ ਸੁਣਿਆ, ਤੇ ਮੈਨੂੰ ਚੰਗਾ ਲੱਗਦਾ ਕਿ ਤੁਹਾਡੇ ਰਾਹੀਂ ਇਹ ਸੰਵਾਦ ਅੱਗੇ ਤੁਰਿਆ। ਬਹੁਤ ਮਿਹਰਬਾਨੀ, ਮੈਂ ਕੋਟ ਕੋਟ ਧੰਨਵਾਦੀ ਹਾਂ ਤੁਹਾਡੀ ਤੇ ਪੰਜਾਬ ਵੱਲੋਂ ਵੀ ਤੁਹਾਡੀ ਧੰਨਵਾਦੀ ਹਾਂ।
Hear more stories in your language by visiting sbs.com.au.